SBS live streams and podcasts are supported by advertising.
SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au. Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
ਤੁਸੀਂ ਹੋ SBS ਪੰਜਾਬੀ ਦੇ ਨਾਲ ਤੁਸੀਂ ਹੋ SBS ਪੰਜਾਬੀ ਦੇ ਨਾਲ
ਹਾਜ਼ਰੀਨ ਨਿਊ ਸਾਊਥ ਵੇਲਜ਼ ਦੇ ਸਿਡਨੀ ਦੇ ਨਾਲ ਲੱਗਦੇ ਸ਼ਹਿਰ ਨਿਊ ਕਾਸਲ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਇੱਕ 18 ਸਾਲਾਂ ਦਾ ਨੌਜਵਾਨ ਏਕਮਪ੍ਰੀਤ ਸਿੰਘ ਸਾਹਨੀ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਅਸੀਂ ਸਾਰੇ ਪ੍ਰਵਾਸੀ ਦੂਰੋਂ ਨੇੜਿਓਂ ਆਸਟ੍ਰੇਲੀਆ ਦੇ ਵਿੱਚ ਇੱਕ ਨਵਾਂ ਭਵਿੱਖ ਸਿਰਜਣ ਵਾਸਤੇ ਆਉਂਦੇ ਹਾਂ ਪਰ ਜਦੋਂ ਇਹੋ ਜਿਹੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਕੁਝ ਇੱਕਦਮ ਖਤਮ ਹੋ ਜਾਂਦਾ ਹੈ ਬਹੁਤ ਹੀ ਔਖੀ ਘੜੀ ਦੇ ਵਿੱਚ ਇਸ ਸਮੇਂ ਸਮਾਂ ਕੱਢਦੇ ਹੋਏ ਏਕਮਪ੍ਰੀਤ ਦੇ ਪਿਤਾ ਜੀ ਅਮਰਿੰਦਰ ਸਾਹਨੀ ਜੀ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਉਹਨਾਂ ਕੋਲੋਂ ਜਾਣਦੇ ਹਾਂ ਇਸ ਘਟਨਾ ਦੇ ਵਿਸਥਾਰ ਬਾਰੇ ਅਤੇ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਇਸ ਸਮੇਂ ਭਾਈਚਾਰਾ ਉਹਨਾਂ ਦੀ ਕਿਵੇਂ ਮਦਦ ਕਰ ਰਿਹਾ ਹੈ ਅਤੇ ਉਹਨਾਂ ਵੱਲੋਂ ਭਾਈਚਾਰੇ ਜਾਂ ਅਥਾਰਟੀਜ਼ ਵਾਸਤੇ ਕੀ ਅਪੀਲ ਕੀਤੀ ਜਾ ਰਹੀ ਹੈ ਅਮਰਿੰਦਰ ਜੀ SBS ਪੰਜਾਬੀ ਵੱਲੋਂ ਬਹੁਤ ਹੀ ਹਮਦਰਦੀ ਅਸੀਂ ਪ੍ਰਗਟ ਕਰਦੇ ਹਾਂ ਜੀ ਇਹ ਕਾਫੀ ਦੁਖਦਾਈ ਘਟਨਾ ਸੀ ਥੋੜਾ ਜਿਹਾ ਦੱਸੋ ਕਿ ਏਕਮ ਨਾਲ ਇਹ ਘਟਨਾ ਕਿਵੇਂ ਵਾਪਰੀ ਹੈ
ਕੁਝ ਨੇ ਇਸਦੇ ਨਾਨਾ ਨਾਨੀ ਇੱਕ ਦਿਨ ਪਹਿਲਾਂ ਉਰੇ ਪਹੁੰਚੇ ਆ ਜੀ ਤੇ ਅਗਲੇ ਦਿਨ ਸਾਰਾ ਦਿਨ ਘਰ ਰਹਿੰਦਾ ਹੈਗਾ ਕਿਧਰੇ ਵੀ ਗਿਆ ਨੀ ਆਪਣੀ ਗੱਡੀ ਗੁੱਡੀ ਇਹਦੇ ਕੋਲ ਸੀ ਧੋਤੀ ਗੱਡੀ ਧੋਤੀ ਤੇ ਉਰੀ ਸਾਡੇ ਘਰ ਦੇ ਸਾਹਮਣੇ ਇੱਕ ਵਰਕਸ਼ਾਪ ਹੈ ਉੱਥੇ ਮਾੜਾ ਮੋਟਾ ਉਹਨਾਂ ਉਹਦੇ ਕੋਲ ਬੈਠ ਜਾਂਦਾ ਇੰਡੀਅਨ ਬੰਦੇ ਆਪਣੇ ਹਰਿਆਣੇ ਤੇ ਉਹਦੇ ਉਸਤਾਦ ਜੀ ਤੇ ਮੈਂ ਆਇਆ ਰਾਤੀ ਕੰਮ ਫਿਨਿਸ਼ ਕਰਕੇ 9:30 ਤੇ ਸਾਹਮਣੇ ਵਰਕਸ਼ਾਪ ਵਾਲੇ ਵਰਕਸ਼ਾਪ ਵਧਾ ਰਹੇ ਸੀ ਤੇ ਉਹਨਾਂ ਦੇ ਕੋਲ ਹੀ ਖੜਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਅੰਦਰ ਮੂੰਹ ਹੱਥ ਧੋਤਾ ਬਾਥਰੂਮ ਤੇ ਆਪਣਾ ਇਹਨੇ ਗੱਡੀ ਦੀ ਚਾਬੀ ਚੱਕੀ ਤੇ ਬਾਹਰ ਜਾ ਕੇ ਆਪਣੀ ਗੱਡੀ ਚ ਬੈਠ ਕੇ ਕਿਸੇ ਦੀ ਕੋਲ ਆਉਂਦੀ ਹੈ ਪਤਾ ਨੀ ਫੋਨ ਤੇ ਲੱਗਿਆ ਹੋਇਆ ਇਸਦੀ ਮੰਮੀ ਨੇ ਦੇਖਿਆ ਵੀ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਸ ਤੋਂ ਬਾਅਦ ਇਹਦਾ ਗੱਡੀ ਸਟਾਰਟ ਕਰਦਾ ਤੇ ਜਾਣ ਲੱਗਦਾ ਨਾਲ ਹੀ ਇਹਦੀ ਮੰਮੀ ਕੋਲ ਕਰ ਦਿੰਦੀ ਹੈ ਵੀ ਤੂੰ ਕਿੱਧਰ ਜਾ ਰਿਹਾ ਤੇ ਇਹਦਾ ਫੋਨ ਆਉਂਦਾ ਵੀ ਮੰਮੀ 15-20 ਮਿੰਟ ਚ ਵਾਪਸ ਆ ਗਿਆ ਉਦੋਂ ਰਾਤ ਦੇ 10:00 10 ਮਿੰਟ ਦਾ ਤਕਰੀਬਨ ਸਮਾਂ ਹੋ ਗਿਆ ਇਹ ਜਾਂਦਾ ਮੁੜ ਕੇ 10:15-10:30 ਫੋਨ ਕਰਦੀ ਹੈ ਮੇਰੀ ਵਾਈਫ 11 ਤੱਕ ਫੋਨ ਕਰਦੀ ਰਹਿੰਦੀ ਹੈ ਇਹ ਫੋਨ ਨਹੀਂ ਚੱਕਦਾ ਕਿਸੇ ਦਾ ਫੋਨ ਦਾ ਆਨਸਰ ਨਹੀਂ ਆਉਂਦਾ ਚਲੋ ਇਹ ਮੇਰੀ ਅੱਖ ਲੱਗ ਜਾਂਦੀ ਹੈ ਮੈਂ ਸੋ ਜਾਂਦਾ ਤੇ ਮੁੜ ਕੇ ਮੇਰੀ ਵਾਈਫ ਮੈਨੂੰ 1 ਰਾਤੀ ਉਠਾਉਂਦੀ ਹੈ ਕਹਿੰਦੀ ਵੀ ਏਕਮ ਨਹੀਂ ਆਇਆ ਹਾਲੇ ਤੱਕ ਵੀ ਦੇਖੀ ਆਪਾਂ ਮੈਂ ਫੋਨ ਕਰਿਆ 2-3 ਵਾਰ ਮੈਂ ਕਾਲ ਕਰਦਾ ਮੇਰੇ ਕੋਲ ਇਹਦਾ ਇੱਕ ਦੋਸਤ ਦਾ ਨੰਬਰ ਹੈ ਉਹਨੂੰ ਫੋਨ ਕਰਦਾ ਉਹ ਵੀ ਕੋਈ ਆਨਸਰ ਨਹੀਂ ਕਰਦਾ ਫਿਰ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਹੁਣ ਆਪਾਂ ਕਿਵੇਂ ਕਰੀਏ ਵੀ ਆਪਾਂ ਵੇਟ ਹੀ ਕਰ ਸਕਦੇ ਹਾਂ ਹੋਰ ਕੀ ਹੱਲ ਆ ਜਾਏਗਾ ਕੋਈ ਗੱਲ ਨਹੀਂ ਪਰ ਸਵੇਰੇ 4:15 ਜਾਕੇ ਬੂਹਾ ਖੜਕਦਾ ਤੇ ਫਿਰ ਪੁਲਿਸ ਖੜੀ ਹੁੰਦੀ ਆ ਪੁਲਿਸ ਮੇਰਾ ਮਨ ਘਬਰਾ ਗਿਆ ਮੈਨੂੰ ਲੱਗਿਆ ਸ਼ਾਇਦ ਕਿਤੇ ਗੱਡੀ ਚਲਾਉਂਦਾ ਤੇ ਕਿਤੇ ਗੱਡੀ ਗੁੱਡੀ ਲੱਗ ਗਈ ਕੋਈ ਐਕਸੀਡੈਂਟ ਹੋ ਗਿਆ ਤੇ ਪਰ ਉਹਨਾਂ ਨੇ ਕੋਈ ਗੱਲ ਹੋਰ ਹੀ ਦੱਸਦੇ ਆ ਵੀ ਉਹਨੂੰ ਸ਼ੂਟ ਆਊਟ ਕਰਤਾ ਫਿਰ ਮੇਰੇ ਮਨ ਚ ਆਇਆ ਮੈਂ ਕਿਹਾ ਪਤਾ ਨੀ ਪੁਲਿਸ ਵਾਲਿਆਂ ਨੇ ਗੋਲੀ ਮਾਰ ਦਿੱਤੀ ਕਹਿੰਦੇ ਨਹੀਂ ਨਹੀਂ ਵੀ ਪੁਲਿਸ ਨੇ ਗੋਲੀ ਨੀ ਮਾਰੀ ਇਹ ਗੋਲੀ ਵੀ ਕਿਸੇ ਅਣਜਾਣ ਸ਼ਖਸ ਵੱਲੋਂ ਮਾਰੀ ਆ ਉਹਨੂੰ ਵੀ ਫਲਾਣੀ ਜਗ੍ਹਾ ਤੇ ਫਿਰ ਮੈਂ ਜਿਹੜੇ ਕੱਪੜੇ ਮੈਂ ਪਾਏ ਹੋਏ ਸੀਗੇ ਕੰਮ ਦੁਆਏ ਤਾਰੇ ਉਹੀ ਕੱਪੜੇ ਮੇਰੇ ਅੱਗੇ ਪਏ ਸੀ ਮੈਂ ਉਹੀ ਪਾ ਕੇ ਦੁਬਾਰਾ ਦੇ ਉਹਨਾਂ ਦੇ ਨਾਲ ਚੱਲਦਾ ਵੀ ਮੈਨੂੰ ਲੈ ਕੇ ਚੱਲੋ ਉੱਥੇ ਪਰ ਉਹ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਮੈਂ ਆਪਣੇ ਦੋਸਤ ਨੂੰ ਫੋਨ ਕਰਦਾ ਇੱਕ ਦੋਨੋਂ ਉਹ ਵੀ ਆ ਜਾਂਦੇ ਆ ਤੇ ਉੱਥੇ ਪਹੁੰਚਦੇ ਹਾਂ ਫਿਰ ਉੱਥੇ ਤਾਂ ਉਹਨਾਂ ਨੇ ਪੁਲਿਸ ਨੇ ਆਪਣੀ ਜਿਹੜਾ ਬੈਰੀਕੇਡ ਕਰ ਦਿੰਦੇ ਆ ਉਹ ਵੀ ਅੱਗੇ ਨੀ ਜਾਣ ਦੇ ਰਹੇ ਸੀਗੇ ਸਾਨੂੰ ਬਸ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਨੀ ਦੇਖਿਆ ਹਲੇ ਤੱਕ ਨਾ ਸਾਨੂੰ ਦੇਖਣ ਦਿੱਤਾ ਹੁਣ ਅੱਜ ਉਹਦਾ ਪੋਸਟਮਾਰਟਮ ਹੈਗਾ ਉਹ ਫਿਨਿਸ਼ ਹੋਏਗਾ ਉਸ ਤੋਂ ਬਾਅਦ ਕਹਿੰਦੇ ਤੁਸੀਂ ਦੇਖ ਸਕਦੇ ਹੋ
ਜੀ
ਬੜਾ ਮੰਦ ਵਾ, ਸਾਨੂੰ ਨੀ ਇਸ ਗੱਲ ਦਾ ਕਨਫਰਮ ਵੀ ਉਸਨੂੰ ਕਿਸੇ ਨੇ ਬੁਲਾਇਆ ਜਾਂ ਕੀ ਹੋਇਆ, ਕਿਉਂਕਿ ਹੁਣ ਜਿਹੜੀ ਪੁਲਿਸ ਗੱਲ ਦੱਸ ਰਹੀ ਆ, ਪੁਲਿਸ ਇਹ ਗੱਲ ਦੱਸ ਰਹੀ ਆ ਵੀ ਇਹ ਉੱਥੇ ਗਏ ਆ, ਦੋ ਪਾਕਿਸਤਾਨੀ ਲੜਕੇ ਸੀ, ਦੋ ਤਿੰਨ ਲੈਬਨੀ ਸੀ, ਅਫਗਾਨੀ ਤੇ ਇੱਕ ਦੋ ਕੁੜੀਆਂ ਸੀ, ਤੇ ਉੱਥੇ ਇੱਕ ਬੰਦਾ ਆਉਂਦਾ ਆਉਂਦਾ ਹੈ, ਉੱਥੇ ਉਹਨਾਂ ਨੂੰ ਪੁੱਛਦਾ ਤੁਸੀਂ ਇੱਥੇ ਕੀ ਕਰ ਰਹੇ ਹੋ, ਤੇ ਉਹ ਗੋਲੀਆਂ ਇੱਕ ਦੋ ਉਹ ਬਾਕੀ ਭੱਜ ਜਾਂਦੇ ਆ, ਉਹ ਗੋਲੀਆਂ ਚਲਾਉਣ ਲੱਗਦਾ ਤੇ ਇਸ ਤੇ ਗੋਲੀ ਲੱਗ ਗਈ ਆ ਉਹਨਾਂ ਦੇ ਕਹਿਣ ਦੇ ਮੁਤਾਬਕ।
ਤੇ ਤੁਸੀਂ ਦੱਸਿਆ ਕਿ ਇਹ 10:10 ਦੇ ਕਰੀਬ ਘਰੋਂ ਨਿਕਲਿਆ ਸੀ, ਕਿ ਅੱਗੇ ਵੀ ਇਹ ਅਕਸਰ ਇਸ ਤਰ੍ਹਾਂ ਜਾਂਦਾ ਸੀ ਕਦੇ ਕਦੇ ਬਾਹਰ ਆਪਣੇ ਫਰੈਂਡਸ ਦੇ ਨਾਲ ਘੁੰਮਣ ਫਿਰਨ ਵਾਸਤੇ?
ਮੋਸਟਲੀ ਮੇਰੀ ਵਾਈਫ ਰੈਸਟੋਰੈਂਟ 'ਚ ਜੋਬ ਕਰਦੀ ਹੈ ਤੇ ਉਹ 10:15 ਕੰਮ ਫਿਨਿਸ਼ ਕਰਦੀ ਹੈ ਤੇ ਉਹਨੂੰ ਲੈਣ ਚਲੇ ਜਾਂਦਾ ਹੁੰਦਾ ਸੀ, ਤੇ ਉਹਨੂੰ ਲੈ ਕੇ ਫਿਰ ਇਹਨੇ ਸਿੱਧਾ ਘਰ ਆ ਜਾਣਾ, ਜਾਂ ਕਈ ਵਾਰੀ ਇਹਨੇ ਉਹ ਜਿੱਥੇ ਰੈਸਟੋਰੈਂਟ ਹੈ ਮੇਰੀ ਵਾਈਫ ਦਾ ਉਹਦੇ ਨੇੜੇ ਇੱਕ ਦੋ ਖਾਣ ਪੀਣ ਦੀ ਬਰਗਰ ਸ਼ੋਪ ਜਾਂ ਕੁਝ ਹੈ ਤੇ ਉੱਥੇ ਇਹਨੇ ਬਰਗਰ ਬੁਰਗਰ ਖਾ ਲੈਣਾ। ਕਈ ਵਾਰੀ ਬੱਚੇ ਘਰ ਦੀ ਰੋਟੀ ਨਹੀਂ ਖਾਂਦੇ, ਪਸੰਦ ਕਰਦੇ ਤੇ ਬਸ ਇੱਦਾਂ ਹੁੰਦਾ ਸੀ, ਹੋਰ ਕਿਧਰੇ ਨਹੀਂ ਸੀ ਜਾਇਆ ਕਰਦਾ ਸਾਰਾ ਦਿਨ। ਤੁਹਾਨੂੰ ਦੱਸਿਆ ਉਸ ਦਿਨ ਸਾਰਾ ਦਿਨ ਇਹਨੇ ਆਪਣੀ ਕਾਰ ਧੋਤੀ ਹੈ, ਸਾਰਾ ਦਿਨ ਘਰ ਜਾਇਆ, ਕਿਧਰੇ ਨਹੀਂ ਗਿਆ, ਬਹੁਤ ਘੱਟ ਨਿਕਲਦਾ ਹੁੰਦਾ ਸੀ। ਇਹਨੂੰ ਵੀ ਸਿਰਫ ਗੱਡੀ ਚਲਾਉਣ ਦਾ ਸ਼ੌਂਕ ਜ਼ਰੂਰ ਸੀ, ਨਵੇਂ ਬੱਚੇ ਨੂੰ ਹੁੰਦਾ ਹੈ ਨਵਾਂ ਨਵਾਂ ਰੈੱਡ ਵੀ ਮਿਲਿਆ ਵੀ ਇਕੱਲਾ ਮੈਂ ਗੱਡੀ ਚਲਾਉਂਦਾ। ਇਹ ਆਪਣੇ ਬ੍ਰਦਰ ਨੂੰ ਸਵੇਰੇ ਸਕੂਲ ਛੱਡ ਕੇ ਆਉਂਦਾ, ਸਕੂਲੋਂ ਲੈ ਕੇ ਆਉਂਦਾ, ਫਿਰ ਇਹਦੀ ਮੰਮੀ ਦਾ ਟਾਈਮ ਹੋ ਜਾਂਦਾ 3 ਰੈਸਟੋਰੈਂਟ 'ਤੇ ਜਾਣਾ, ਉਹਨੂੰ ਛੱਡ ਆਉਂਦਾ, ਉਹਨੂੰ ਲੈ ਆਉਂਦਾ, ਮਤਲਬ ਘਰ ਦਾ ਕੋਈ ਕੰਮ ਕਰਨਾ, ਕੋਈ ਸਮਾਨ ਲਿਆਉਣਾ। ਬਹੁਤ ਹੀ ਹਾਰਡ ਵਰਕਰ ਸੀ, ਨਾਲ ਵੂਡ ਵਰਕ 'ਤੇ ਕੰਮ ਕਰਦਾ ਸੀ ਅਤੇ ਛੋਟਾ ਜਿਹਾ ਕੰਮ ਕਰਦਾ, ਬਹੁਤ ਮਿਹਨਤ ਕਰਕੇ ਅਤੇ ਆਪਣੇ ਕਦੀ ਸਾਡੇ 'ਤੇ ਉਹਨੇ ਮਤਲਬ ਕਿ ਸਾਨੂੰ ਪ੍ਰੈਸ਼ਰਾਈਜ਼ ਨਹੀਂ ਕਰਿਆ ਵੀ ਮੈਨੂੰ ਇਹ ਚੀਜ਼ਾਂ ਚਾਹੀਦੀਆਂ, ਇਹ ਚੀਜ਼ਾਂ ਚਾਹੀਦੀਆਂ, ਆਪਣੇ ਪੈਸੇ ਜੋੜਦਾ, ਬੜਾ ਮਿਹਨਤੀ ਸੀ ਬਹੁਤ।
ਕਿਹੜੀ ਤਰੀਕ ਨੂੰ ਇਹਦੀ ਮਤਲਬ ਘਟਨਾ ਵਾਪਰੀ ਹੈ?
ਇਹ 23 ਰਾਤ 10:10 'ਤੇ ਘਰੋਂ ਗਿਆ ਹੈਗਾ ਅਤੇ ਉਸ ਤੋਂ ਬਾਅਦ ਫਿਰ ਮੁੜ ਕੇ ਘਰ ਨਹੀਂ ਆਇਆ ਜੀ।
ਜੀ, ਅਤੇ ਤੁਹਾਨੂੰ ਇੱਥੇ ਆਇਆ ਕਿੰਨਾ ਸਮਾਂ ਹੋ ਗਿਆ ਆਸਟ੍ਰੇਲੀਆ ਦੇ ਵਿੱਚ, ਅਤੇ ਕਿੱਥੇ ਕਿੱਥੇ ਰਹੇ ਹੋ?
ਅਸੀਂ 2020 ਵਿੱਚ ਆਸਟ੍ਰੇਲੀਆ ਆਏ ਸੀਗੇ ਜੀ, ਉਸ ਤੋਂ ਬਾਅਦ ਅਸੀਂ ਸਿਡਨੀ ਮੋਸਟਲੀ ਸਮਾਂ ਅਸੀਂ ਕੁਐਕਰ ਹਿੱਲ ਸਿਡਨੀ ਰਹੇ ਅਤੇ ਨਿਊ ਕਾਸਲ ਵਿੱਚ ਆਇਆ ਸਰ ਅਸੀਂ ਪਿਛਲੇ ਸਾਲ ਜਨਵਰੀ ਮਹੀਨੇ 2024 ਦੇ ਜਨਵਰੀ ਮਹੀਨੇ 'ਚ ਅਸੀਂ ਨਿਊ ਕਾਸਲ ਮੂਵ ਹੋਏ ਸੀ ਅਤੇ ਜ਼ਿਆਦਾਤਰ ਸਮਾਂ ਸਾਡਾ ਸਿਡਨੀ ਦੇ ਵਿੱਚ ਹੀ ਬੀਤਿਆ।
ਤੁਸੀਂ ਕੀ ਕੰਮ ਕਰਦੇ ਹੋ?
ਮੈਂ ਟੈਕਸੀ ਚਲਾਉਂਦਾ ਜੀ, 13 ਕੈਬ ਚਲਾਉਂਦਾ।
ਅੱਛਾ ਜੀ, ਅਤੇ ਤੁਸੀਂ
ਵਾਈਫ ਮੇਰੀ ਪੰਜਾਬ 'ਚ, ਅਸੀਂ ਰਾਜਪੁਰੇ ਜ਼ਿਲ੍ਹਾ ਪਟਿਆਲਾ ਰਾਜਪੁਰਾ ਸਿਟੀ ਹੈ ਜੀ ਸਾਡਾ।
ਅੱਛਾ ਜੀ, ਤੇ ਹੁਣ ਤੱਕ ਜਿਹੜੀ ਪੁਲਿਸ ਨੇ ਹੋਰ ਕੋਈ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਹੋਵੇ, ਕੋਈ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ?
ਗ੍ਰਿਫਤਾਰੀ ਤਾਂ ਇੱਕ ਮੁੰਡਾ ਉਹ ਆਪਸ 22 ਦੇ ਨੇ ਸਰੈਂਡਰ ਕਰਿਆ ਹੈਗਾ ਕਿ ਮੇਰੇ ਕੋਲੋਂ ਇਹ ਹੋਈ ਆ ਹਨਾ ਭਾਣਾ ਵੀ ਮੈਂ ਕਰਿਆ ਹੈਗਾ, ਉਹਦੀ ਅਰੈਸਟ ਹੋਈ ਹੈ। ਬਾਕੀ ਜਿਹੜੇ ਪੁਲਿਸ ਨੇ ਦੱਸਿਆ ਵੀ ਜਿਹੜੇ ਉੱਥੇ 8-10 ਬੰਦੇ ਸੀ ਪੁਲਿਸ ਨੇ ਟਰੇਸ ਕਰਿਆ ਵੀ ਕੌਣ ਸੀਗੇ, ਉਹ ਇਹਨਾਂ ਨਾਲ ਪੁਲਿਸ ਦੱਸ ਰਹੀ ਹੈ ਵੀ ਮੇਰੇ ਸਾਡੇ ਨਾਲ ਵੀ ਇਨਵੈਸਟੀਗੇਟ ਦੇ ਵਿੱਚ ਵੀ ਕੋਆਪਰੇਟ ਕਰ ਰਹੇ ਹੈਗੇ।
ਤੇ ਤੁਸੀਂ ਦੱਸਿਆ ਕਿ ਅਜੇ ਤੱਕ ਤੁਸੀਂ ਆਪਣੇ ਬੇਟੇ ਨੂੰ ਉਸ ਤੋਂ ਬਾਅਦ ਦੇਖ ਨਹੀਂ ਸਕੇ ਹੈਗੇ ਹੋ?
ਨਹੀਂ, ਹਾਲੇ ਤੱਕ ਅੱਜ ਨਹੀਂ ਦੇਖ ਸਕੇ, ਹੁਣ ਅੱਜ ਸ਼ਾਇਦ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਉਹਨੂੰ ਦਰਸ਼ਨ ਕਰ ਸਕਾਂਗੇ ਅਸੀਂ।
ਤੇ ਹੁਣ ਤੱਕ ਜਿਵੇਂ ਸਾਡਾ ਤੇ ਪੰਜਾਬੀ ਭਾਰਤੀ ਭਾਈਚਾਰਾ ਹੈ, ਉਹਨਾਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ, ਉਹ ਕਿਵੇਂ ਅਪਰੋਚ ਕਰ ਰਹੇ ਆ ਅਥਾਰਟੀਜ਼ ਤੱਕ?
ਜੀ, ਬਹੁਤ ਦੂਰੋਂ ਨੇੜਿਓਂ ਹਰ ਜਿਸ ਨੂੰ ਵੀ ਪਤਾ ਲੱਗ ਰਿਹਾ ਇਸ ਖਬਰ ਬਾਰੇ, ਸਭ ਦੇ ਦੁੱਖ ਦੇ ਵਿੱਚ ਬੜੇ ਲੋਕ ਦੇ ਫੋਨ ਆ ਰਹੇ ਹੈ, ਸਭ ਮਿਲਣ ਦੀ ਕੋਸ਼ਿਸ਼ ਵੀ ਕਰ ਰਹੇ ਹੈ। ਅਸੀਂ ਇੱਕ ਛੋਟਾ ਜਿਹਾ ਉੱਥੇ ਉਹਨੂੰ ਫੁੱਲ ਅਰਪਿਤ ਕਰ, ਜਿੱਥੇ ਉਹਦੀ ਡੈਥ ਹੋਈ ਸੀ ਮੇਰੇ ਬੱਚੇ ਨੂੰ ਗੋਲੀਆਂ ਮਾਰੀਆਂ ਸੀ, ਅਸੀਂ ਉੱਥੇ ਇਕੱਠ ਵੀ ਕਰਿਆ ਪੰਜਾਬੀ ਭਾਈਚਾਰੇ ਬੜੀ ਦੂਰੋਂ, ਮੈਲਬਰਨ ਤੋਂ, ਕੈਨਬਰਾ ਤੋਂ, ਬ੍ਰਿਸਬੇਨ ਤੋਂ ਵੀ ਬੰਦੇ ਆਏ ਹਨਾ, ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ। ਨਿਊ ਕਾਸਲ ਦੀ ਸੰਗਤ ਹੋ ਗਈ, ਗੁਰਦੁਆਰਾ ਸਾਹਿਬ ਦੀ ਸੰਗਤ ਹੋਈ ਤੇ ਸਭ ਨੇ ਬੜਾ ਸਹਿਯੋਗ ਦੇ ਰਹੇ ਹਾਂ। ਮੇਰੇ ਟੈਕਸੀ ਯੂਨੀਅਨ ਵਾਲੇ ਸਾਰੇ ਆਪਣੇ ਡਰਾਈਵਰ ਬ੍ਰਦਰ ਬਹੁਤ ਸਾਡੇ ਨਾਲ ਕੋਆਪਰੇਟ ਕਰਦੇ ਹੈ
ਜੀ। ਏਕਮ ਕਿੰਨੇ ਸਾਲ ਦਾ ਸੀ ਜਦੋਂ ਇੱਥੇ ਮਾਈਗ੍ਰੇਟ ਹੋਇਆ?
ਏਕਮ 2013 ਸਾਲ ਦਾ ਸੀਗਾ ਜੀ ਜਦੋਂ ਅਸੀਂ ਉਰੇ ਆਏ,
ਤੇ ਹੁਣ ਉਹ 18 ਸਾਲ ਦਾ ਸੀ ਜਦੋਂ ਦੀ ਡੈਥ ਹੋਈ।
18 ਸਾਲ ਇਸੇ ਸਾਲ ਉਹਨੂੰ ਜਨਵਰੀ ਦੇ ਵਿੱਚ ਮਤਲਬ 17 ਕੰਪਲੀਟ ਕਰਕੇ 18 ਲੱਗਿਆ ਸੀਗਾ ਜੀ, 3 ਮਹੀਨੇ ਸਮਝੋ ਹਲੇ 18ਵੇਂ ਦੀ ਟੱਪਿਆ
ਜੀ। ਤੇ ਉਹਨੇ ਪੜ੍ਹਾਈ ਲਿਖਾਈ ਵਗੈਰਾ ਇੱਥੇ ਕੀਤੀ?
ਹਾਂਜੀ, ਉਹ ਕੁਐਕਰ ਹਿੱਲ ਸਕੂਲ 'ਚ ਪੜ੍ਹਦਾ ਸੀਗਾ ਸਿਡਨੀ, ਤੇ 11th ਤੱਕ ਉੱਥੇ ਪੜ੍ਹਿਆ ਜੀ, ਫਿਰ ਅਸੀਂ ਉਰੇ ਮੂਵ ਹੋ ਗਏ ਸੀਗੇ। ਫਿਰ ਹੁਣ ਅੱਜ ਕੱਲ੍ਹ ਉਸਨੇ ਆਪਣਾ ਪੈਰਾਮੈਟਰਾ 'ਚ ਇੱਕ ਕਾਲਜ ਆ, ਉਹਦੇ ਵਿੱਚ ਆਟੋਮੋਬਾਈਲ ਇਲੈਕਟ੍ਰੀਕਲ ਦਾ ਡਿਪਲੋਮਾ ਚ ਐਡਮਿਸ਼ਨ ਲਈ ਹੋਈ ਸੀ ਜੀ, ਉੱਥੇ ਕਲਾਸਾਂ ਲੈਣ ਜਾਇਆ ਕਰਦਾ ਸੀ।
ਤੇ ਕੀ ਅੱਗੇ ਜਾ ਕੇ ਉਹਦੇ ਕੀ ਸੁਪਨੇ ਸੀਗੇ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੀ ਸੁਪਨੇ ਸੀ ਆਪਣੇ ਬੱਚਿਆਂ ਨੂੰ ਲੈ ਕੇ?
ਮੇਰਾ ਬੱਚਾ ਬਹੁਤ ਇੰਟੈਲੀਜੈਂਟ ਸੀ ਜੀ, ਉਹ ਆਟੋਮੋਬਾਈਲ ਦੇ ਵਿੱਚ ਹੀ ਅੱਗੇ ਵਧਣਾ ਚਾਹੁੰਦਾ ਸੀ, ਤੇ ਉਸਦਾ ਆਪਣਾ ਮਨ ਸੀ ਮੈਂ ਆਪਣੀ ਵਰਕਸ਼ਾਪ ਬਣਾਵਾਂਗਾ। ਤੁਸੀਂ ਉਸਦੇ ਘਰ ਆਓ, ਉਹਨੇ ਘਰ ਦੇ ਵਿੱਚ ਇੰਨੇ ਟੂਲ ਆਪਣੇ ਇਕੱਠੇ ਕਰ ਰੱਖੇ ਸੀ, ਹੁਣ ਇਸੇ ਉਮਰ ਜੀ ਦੇ ਬਹੁਤ ਸਾਰੇ ਉਹ ਕੰਮ ਕਾਰਾਂ ਦੇ ਆਪ ਜਾਣਦਾ ਸੀ, ਛੋਟੀ ਜਿਹੀ ਉਮਰ ਜੀ ਜਿਹੜੇ ਉਹ ਆਪ ਕਰ ਲੈਂਦਾ ਹੁੰਦਾ ਸੀ, ਤੇ ਉਹਨੂੰ ਬਹੁਤ ਸ਼ੌਂਕ ਸੀਗਾ ਮਕੈਨਿਕ ਬਣਨ ਦਾ, ਤੇ ਵੀ ਮੈਂ ਇੱਕ ਅੱਛਾ ਮਕੈਨਿਕ ਬਣਾ, ਅੱਛੀ ਵਰਕਸ਼ਾਪ ਬਣਾਵਾਂ ਤੇ ਨਾਲ ਕਾਰਾਂ ਨੂੰ ਆਪ ਕਾਰਾਂ ਲਵਾਂ, ਉਹਨਾਂ ਨੂੰ ਅਪਗ੍ਰੇਡ ਕਰਾਂ, ਤੇ ਫਿਰ ਆਪ ਵੀ ਮਤਲਬ ਇਵੇਂ ਦਾ ਸ਼ੌਂਕ ਸੀ ਜੀ।
ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਜਦੋਂ ਆਏ ਸੀ ਇੱਥੇ ਤਾਂ ਤੁਸੀਂ ਕਿਸ ਤਰ੍ਹਾਂ ਮਾਈਗ੍ਰੇਟ ਹੋ ਕੇ ਆਏ ਹੋ? ਤੁਸੀਂ ਪੀਆਰ ਆਏ ਸੀਗੇ ਜਾਂ ਤੁਸੀਂ ਸਕਿੱਲਡ ਮਾਈਗ੍ਰੇਟ ਸਟੱਡੀ?
ਅਸੀਂ ਪੀਆਰ ਨਹੀਂ, ਅਸੀਂ ਦਰਅਸਲ ਅਸੀਂ ਮੇਰਾ ਬ੍ਰਦਰ ਉਰੇ ਸੀਗਾ ਜੀ 2020 ਦੇ ਵਿੱਚ, ਉਸਨੇ ਸਾਨੂੰ ਸਪੋਂਸਰ ਕਰਿਆ ਸੀ ਤੇ ਅਸੀਂ ਘੁੰਮਣ ਲਈ 15-20 ਦਿਨ ਲਈ ਅਸੀਂ ਉਰੇ ਆਏ ਸੀ। ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੇ ਆਪਣਾ ਕਰੋਨਾ ਉਹਨਾਂ ਦਿਨਾਂ ਚ ਕੋਵਿਡ ਦੇ ਜਿਹੜਾ ਸੀਗਾ ਸਮਾਂ ਜ਼ਿਆਦਾ ਵੱਧ ਗਿਆ ਤੇ ਫਲਾਈਟਾਂ ਵਗੈਰਾ ਬੰਦ ਹੋ ਗਈਆਂ, ਅਸੀਂ ਇੱਥੇ ਸਟੱਕ ਹੋ ਗਏ। ਸਟੱਕ ਹੋਣ ਕਰਕੇ ਸਾਨੂੰ ਰਿਟਰਨ ਜਿਹੜੀ ਸੀ ਟਿਕਟ ਨਹੀਂ ਸੀ ਮਿਲ ਰਹੀ, ਤੇ ਅਸੀਂ ਉਰੇ ਸਟੱਕ ਹੋਏ। ਮੇਰੇ ਬ੍ਰਦਰ ਉਰੇ ਪਿਛਲੇ 2006 ਤੋਂ ਉਰੇ ਸੀਗਾ, ਉਹ ਸਿਟੀਜ਼ਨ ਸੀਗਾ ਜੀ ਉਰੇ, ਤੇ ਉਹਨੇ ਮੇਰੀ ਵਾਈਫ ਨਾਲ ਰਿਕੁਐਸਟ ਕਰਕੇ ਤੇ ਮੇਰੀ ਵਾਈਫ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਦਿੱਤਾ, ਤੇ ਉਹਦੇ ਤੋਂ ਬਾਅਦ ਸਾਨੂੰ ਸਟੂਡੈਂਟ ਵੀਜ਼ਾ ਗ੍ਰਾਂਟ ਹੋ ਗਿਆ। ਫਿਰ ਸਾਡੀ ਹੁਣ ਅੱਜ ਕੱਲ ਮਤਲਬ TR ਟੈਂਪਰੇਰੀ ਰੈਜੀਡੈਂਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ 485 ਉਹ ਚੱਲ ਰਿਹਾ ਸੀਗਾ, ਤੇ ਅਸੀਂ ਆਉਣ ਵਾਲੇ ਸਮੇਂ ਚ ਵੀ ਉਹ ਜਿਹੜੀ ਰਿਕੁਆਇਰਮੈਂਟ ਪੂਰੀਆਂ ਕਰਕੇ ਤੇ ਅੱਗੇ ਪਰਮਾਨੈਂਟ ਦੀ ਫਾਈਲ ਲਗਾਉਣੀ ਸੀ ਹਾਲੇ।
ਜਿਵੇਂ ਮੈਂ ਕਿਹਾ ਕਿ ਬਹੁਤ ਹੀ ਦੁਖਦਾਈ ਘਟਨਾ ਹੈਗੀ ਹੈ ਸਾਰੇ ਪਰਿਵਾਰ ਵਾਸਤੇ, ਬਹੁਤ ਹੀ ਮੁਸ਼ਕਿਲ ਦੀ ਘੜੀ ਹੈ। ਤੁਸੀਂ ਦੱਸਿਆ ਕਿ ਛੋਟਾ ਭਰਾ ਵੀ ਹੈ, ਉਹ ਕਿੰਨੇ ਸਾਲ ਦਾ?
ਮੇਰਾ ਬੇਟਾ ਛੋਟਾ ਤਾਂ 10 ਸਾਲ ਦਾ ਜੀ।
ਅੱਛਾ, ਕਾਫੀ ਛੋਟਾ ਹੈ ਉਹ।
ਹਾਂਜੀ ਹਾਂਜੀ।
ਤੇ ਤੁਸੀਂ ਆਪਣੇ ਵੱਲੋਂ ਕੋਈ ਸੁਨੇਹਾ ਕੋਈ ਭਾਈਚਾਰੇ ਵਾਸਤੇ ਜਾਂ ਅਥਾਰਟੀਜ਼ ਵਾਸਤੇ ਕੀ ਕਹਿਣਾ ਚਾਹੋਗੇ ਜੋ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ?
ਪਰਮਾਤਮਾ ਕਿਸੇ ਦੇ ਬੱਚੇ ਨਾਲ ਇਦਾਂ ਦਾ ਕੰਮ ਨਾ ਹੋਵੇ। ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਬੈਠੇ ਆਪਣੇ ਘਰ ਛੱਡ ਕੇ ਕਿ ਬੱਚਿਆਂ ਦੇ ਚੰਗਾ ਭਵਿੱਖ ਬਣੇਗਾ, ਅਸੀਂ ਅੱਛੇ ਦੇਸ਼ 'ਚ ਹਾਂ। ਮੈਂ ਸਾਰਾ ਦਿਨ ਟੈਕਸੀ ਚਲਾਉਂਦਾ, ਕਈ ਵਾਰ ਰਾਤ ਦੇ ਸਮੇਂ ਚਲਾਉਂਦਾ, ਉਰੇ ਬੱਚੇ ਰਾਤ ਨੂੰ 1-2 ਵਜੇ ਬੱਸ ਸਟੋਪਾਂ 'ਤੇ ਆਮ ਆਉਂਦੇ ਜਾਂਦੇ। ਸਾਨੂੰ ਕਦੀ ਇਹ ਉਮੀਦ ਵੀ ਨਹੀਂ ਸੀ, ਕਦੀ ਸੋਚ ਵੀ ਨਹੀਂ ਸਕਦੇ ਕਿ ਮੈਂ ਇੰਨੀ ਵੱਡੀ ਗੱਲ ਕੋਈ ਗੋਲੀ ਚਲਾ ਦੇਗਾ ਸਾਡੇ ਬੱਚੇ ਦੇ ਉੱਤੇ। ਤੇ ਮੇਰਾ ਸੁਨੇਹਾ ਉਹਨਾਂ ਮਾਂ ਪਿਓ ਲਈ ਹੈ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਕੋਲ ਹੈ, ਉਹਨਾਂ ਨੂੰ ਪਿਆਰ ਕਰੋ, ਉਹਨਾਂ ਦੀ ਕੇਅਰ ਕਰੋ। ਉਹਨਾਂ ਮੇਰੇ ਬੱਚੇ ਨੂੰ ਥੋੜ੍ਹੀ ਜਿਹੀ ਬੁਲਿੰਗ ਹੋ ਰਹੀ ਸੀ ਪਿਛਲੇ ਕੁਝ ਸਮੇਂ ਤੋਂ, ਤੇ ਉਸਨੇ ਘਰ ਗੱਲ ਨਹੀਂ ਕਰੀ। ਹੁਣ ਉਹਦੀ ਮੌਤ ਤੋਂ ਬਾਅਦ ਉਹਦੇ 2-4 ਦੋਸਤ ਆਏ ਆ ਜਿਨ੍ਹਾਂ ਨੇ ਦੱਸਿਆ ਵੀ ਇੱਕ ਉਹਨੂੰ ਥਰੈਡਿੰਗ ਹੋ ਰਹੀ ਸੀ, ਜੇ ਉਸ ਮੇਰੇ ਨਾਲ ਗੱਲ ਕਰਦਾ ਤੇ ਅਸੀਂ ਇਸ ਮਸਲੇ ਦਾ ਕੋਈ ਹੱਲ ਕਰਦੇ। ਕਿਉਂਕਿ ਸਾਡੇ ਬੱਚੇ ਜਿਹੜੇ ਅਸੀਂ ਨਵੇਂ ਮੂਵ ਹੋਏ ਹਾਂ ਤੇ ਥੋੜੇ ਸੰਗਦੇ ਵੀ ਹੈ, ਤੇ ਥੋੜੇ ਕਹਿੰਦੇ ਵੀ ਅਸੀਂ ਮਾਂ ਪਿਓ ਦੇ ਬਰਡਨ ਨਾ ਪਾਈਏ ਦਿਮਾਗ, ਤੇ ਬੱਚਿਆਂ ਨੂੰ ਬੈਠੋ, ਉਹਨਾਂ ਦੇ ਕੋਲ ਬੈਠੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਦੇ ਮਨ ਦੀ ਗੱਲ ਪੁੱਛੋ ਵੀ ਤੁਹਾਡੇ ਨਾਲ ਕੋਈ ਪਰੇਸ਼ਾਨੀ ਤਾਂ ਨਹੀਂ ਚੱਲਦੀ ਸਕੂਲ 'ਚ, ਕਾਲਜ 'ਚ ਜਾਂ ਜਿੱਥੇ ਉਹ ਕੰਮ ਕਰਦੇ ਆ ਉੱਥੇ, ਕਿਧਰੇ ਵੀ ਛੋਟੀ ਤੋਂ ਛੋਟੀ ਗੱਲ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੋ। ਕਿਉਂਕਿ ਹੁਣ ਉਹ ਲੋਕਾਂ ਦੇ ਆ ਕੇ ਦੱਸਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਇੱਕ ਦੋਸਤ ਨੇ ਤਾਂ ਗੋਰਾ ਉਹਦਾ, ਉਹਨੇ ਆ ਕੇ ਦੱਸਿਆ ਵੀ ਡੈਵਿਡ ਨਾਮ ਹੈ ਉਹਦਾ, ਉਹਨੇ ਆ ਕੇ ਦੱਸਿਆ ਵੀ ਮੈਂ ਜਿਸ ਦਿਨ ਇਸਨੂੰ ਥਰੈਡਿੰਗ ਦੀ ਕੋਲ ਆਈ ਤੇ ਮੈਂ ਇਸਨੂੰ ਕਿਹਾ ਵੀ ਆਪਾਂ ਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ, ਤਾਂ ਇਸ ਨੇ ਇਗਨੋਰ ਕਰ ਦਿੱਤਾ, ਨਹੀਂ ਮੈਂ ਵੀ ਪੁਲਿਸ 'ਚ ਨਹੀਂ ਜਾਣਾ ਚਾਹੁੰਦਾ। ਸਿਸਟਮ ਬਾਰੇ ਥੋੜਾ ਜਿਹਾ ਬੱਚਾ ਘਬਰਾਉਂਦਾ ਸੀ ਜਾਂ ਜੋ ਵੀ ਲਾ ਲਓ। ਮੈਨੂੰ ਹੁਣ ਇਹਨੇ ਆਪਣਾ ਮੇਰੀ ਵਾਈਫ ਨੂੰ ਇੱਕ ਵਾਰੀ ਇਸਨੇ ਆ ਕੇ ਘਰ ਆ ਕੇ ਕਿਹਾ ਕਿ ਮੰਮਾ ਮੈਂ ਨਾ ਦਾੜੀ ਕਤਲ ਕਰਵਾਉਣੀ ਚਾਹੁੰਦਾ, ਦਾੜੀ ਕਟਵਾ ਦਾਂ, ਤੇ ਇਹਦੀ ਮੰਮਾ ਨੇ ਕਿਹਾ ਵੀ ਨਹੀਂ ਪੁੱਤਰ, ਤੇਰੇ ਪਾਪਾ ਨੇ ਰੱਖੀ ਹੋਈ ਦਾੜੀ ਤੇ ਆਪਾਂ ਆਪਣੇ ਪਰਿਵਾਰ 'ਚ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਆਪਾਂ ਇਹ ਗੱਲਾਂ। ਮੈਨੂੰ ਲੱਗਦਾ ਜਿਹਦੇ ਬੱਚਾ ਕੋਈ ਮਹਿਸੂਸ ਕਰਦਾ ਸੀਗਾ, ਕਿਤੇ ਸ਼ਰਮ ਮਹਿਸੂਸ ਕਰਦਾ ਸੀ ਜਾਂ ਕੋਈ ਉਹਨੂੰ ਤੰਗ ਪਰੇਸ਼ਾਨ ਕਰਦਾ ਸੀ, ਤਾਂ ਉਹਦੇ ਮੈਂ ਹੁਣ ਇਹੀ ਚਾਹੁੰਦਾ ਵੀ ਜਿਹੜੀ ਪੁਲਿਸ ਹੈ ਉਹ ਚੰਗੀ ਤਰ੍ਹਾਂ ਇਨਵੈਸਟੀਗੇਟ ਕਰੇ ਵੀ ਕਿਹਦੀ ਕਿਹਦੀਆਂ ਕੋਲਾਂ ਆਉਂਦੀਆਂ ਸੀ, ਕਿਹੜੇ ਇਹਦੇ ਮਿੱਤਰ ਸੀ, ਕਿਹਨਾਂ ਨੇ ਇਹਨੂੰ ਬੁਲਾਇਆ ਜਾਂ ਕੀ ਗੱਲ ਬਣੀ, ਹਨਾ। ਤੇ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੰਗੀ ਤਰ੍ਹਾਂ ਵੀ ਕਲੀਅਰ ਤੇ ਅੱਛੀ ਹੋਣੀ ਚਾਹੀਦੀ ਹੈ। ਰੱਖਣ ਪਰ ਓਹਦੀ ਤਫਤੀਸ਼ ਚੰਗੀ ਤਰ੍ਹਾਂ ਕੀਤੀ ਜਾਏ ਕਿਉਂਕਿ ਓਹਦੇ ਚ ਪਤਾ ਲੱਗ ਸਕੇ ਵੀ ਕਿਹਨਾਂ ਕੋਲ ਬੈਠਦਾ ਸੀ, ਕੀ ਗੱਲ ਹੋਈ ਹੈ, ਕਿਉਂ ਹੋਈ ਹੈ, ਕਿੱਥੇ ਕਿਹਦੀ ਤਾਰ ਜੁੜਦੀ ਹੈ, ਤਾਂ ਜਿਹੜਾ ਦੋਸ਼ੀ ਹੈ ਵੀ ਉਹਨੂੰ ਬਣਦੀ ਸਜ਼ਾ ਜ਼ਰੂਰ ਮਿਲੇ।
ਅਮਰਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਇੰਨੇ ਔਖੇ ਸਮੇਂ ਦੇ ਵਿੱਚ ਵੀ ਸਾਡੇ ਵਾਸਤੇ ਸਮਾਂ ਕੱਢਿਆ, ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਨਾਲ ਫਿਰ ਦੁਬਾਰਾ ਰਾਬਤਾ ਕਰਾਂਗੇ ਜਿਵੇਂ ਜਿਵੇਂ ਪ੍ਰੋਗਰੈਸ ਹੋਏਗੀ। ਪੰਜਾਬੀ ਭਾਈਚਾਰੇ ਦੇ ਅਮਰ ਸਿੰਘ ਵੀ ਸਿਡਨੀ ਤੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨਿਊਕਾਸਲ ਪਹੁੰਚੇ ਸਨ।
ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਮਿਊਨਿਟੀ ਨੂੰ ਕਹਿੰਦੇ ਹਾਂ ਵੀ ਪਲੀਜ਼ ਪਰਿਵਾਰ ਦਾ ਸਹਿਯੋਗ ਦਿਓ। ਉਹਨਾਂ ਦਾ ਇੱਕ ਗੋਫੰਡਮੀ ਵੀ ਚੱਲ ਰਿਹਾ ਹੈ ਅਤੇ ਇੱਕ ਜਸਟਿਸ ਫੋਰ ਏਕਮ ਪੇਜ ਵੀ ਚਲਾਇਆ ਗਿਆ ਹੈ ਜਿਸ ਦੇ ਨਾਲ ਅੱਗੇ ਜਾ ਕੇ ਜਾਣਕਾਰੀ ਅਸੀਂ ਹੋਰ ਸਾਂਝੀ ਕਰਦੇ ਰਹਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗਦੇ ਰਹੇ ਅਪਡੇਟਸ। ਅਤੇ ਪਰਿਵਾਰ ਇਸ ਟਾਈਮ ਬਿਲਕੁਲ ਟੁੱਟ ਚੁੱਕਿਆ ਅਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਸਾਡਾ ਇੱਕ ਬੱਚਾ, ਸਾਡਾ ਇੱਕ ਭੈਣ ਭਰਾ ਗਿਆ ਅਤੇ ਸਾਰੇ ਉਸ ਲਈ ਆਪਾਂ ਅਰਦਾਸ ਬੇਨਤੀ ਕਰੀਏ ਵੀ ਚਲੋ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਮਹਾਰਾਜ। ਪਰ ਪਰਿਵਾਰ ਇਸ ਟਾਈਮ ਬਹੁਤ ਹੀ ਫਰੈਜਾਇਲ ਹੈ ਅਤੇ ਅਸੀਂ ਉੱਥੇ ਲੋਕਲ ਉਹਦੇ ਜਿਹੜਾ ਛੋਟਾ ਭਰਾ ਉਹਦੇ ਟੀਚਰਸ ਵੀ ਅਸੀਂ ਸਕੂਲ ਦੇ ਜਿਹੜੇ ਮਿਲ ਕੇ ਗਏ ਨੇ ਅਤੇ ਉਹ ਵੀ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਵੀ ਹਾਓ ਵੀ ਕੈਨ ਹੈਲਪ ਦੇ ਯੰਗਰ ਬ੍ਰਦਰ। ਸੋ ਕਮਿਊਨਿਟੀ ਨਿਊਕਾਸਲ ਦੀ ਕਾਫ਼ੀ ਵਧੀਆ, ਉੱਥੇ ਤਕਰੀਬਨ ਜੇ 250 ਆਪਣੇ ਬੰਦੇ ਦਾ ਇਕੱਠ ਸੀ ਅਤੇ ਉਹਦੇ ਵਿੱਚ 100 ਬੰਦਾ ਗੋਰਿਆਂ ਦਾ ਵੀ ਸੀਗਾ, ਯੰਗਸਟਰਸ ਤੋਂ ਲੈ ਕੇ ਬੁੱਢਿਆਂ ਤੱਕ। ਸੋ ਨਿਊਕਾਸਲ ਦੀ ਕਮਿਊਨਿਟੀ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਵੀ ਇੱਕ ਜਿਹੜੀ ਸ਼ਰਮਨਾਕ ਇਹ ਦਰਦਨਾਕ ਕ੍ਰਾਈਮ ਹੋਇਆ ਉਹਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ।
ਤੁਸੀਂ ਹੋ SBS ਪੰਜਾਬੀ ਦੇ ਨਾਲ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।